ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਯਥਾਰਥ ਅਤੇ ਗੁਰਮਤ। ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੂਰਵ ਵਿਗਿਆਨਕ ਕਾਲਾਂ ਵਿੱਚ ਯਥਾਰਥ ਦੇ ਸਰੂਪ ਅਤੇ ਪ੍ਰਕਿਰਤੀ ਬਾਰੇ ਬਹੁਤ ਸਾਰੇ ਅਨੁਮਾਨ ਲਗਾਏ ਜਾਂਦੇ ਰਹੇ। ਅਤ ਦੇ ਸੂਖਮ ਭਾਵੀ ਅਮੂਰਤੀਕਰਨ ਦੁਆਰਾ ਬ੍ਰਹਮ ਨੂੰ ਸੱਤ ਚਿੱਤ ਆਨੰਦ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਹ ਅਹੰਗ ਯਾਨੀ ਮੈਂ ਤਾਂ ਚੇਤਨਤਾ ਅਤੇ ਆਨੰਦ ਦਾ ਸੁਮੇਲ ਮੰਨਿਆ ਜਾਂਦਾ ਸੀ। ਇਸ ਯਥਾਰਥ ਤੱਕ ਪੁੱਜਣ ਲਈ ਦਾਰਸ਼ਨਿਕਾਂ ਨੂੰ ਵਿਚਿੱਤਰ ਭਾਨ ਦੇ ਅਸੰਗਤ ਪ੍ਰਕਾਰ ਦੇ ਤਰਕਾਂ ਵਿਤਰਕਾਂ ਵਿੱਚੋਂ ਲੰਘਣਾ ਪਿਆ ਹੈ। ਇਸ ਨੂੰ ਅਸੀਂ ਨੈਬੁਲੇ ਸਮਾਨ ਧੁੰਦਲਾ ਜਿਹਾ ਦਾਰਸ਼ਨਿਕ ਵਿਚਾਰ ਤਾਂ ਮੰਨ ਸਕਦੇ ਹਾਂ, ਪਰ ਇਸ ਨੂੰ ਕੋਈ ਗੰਭੀਰ ਦਰਸ਼ਨ ਨਹੀਂ ਮੰਨਿਆ ਜਾ ਸਕਦਾ। ਕਰੋਚੇ ਨੇ ਸਿੱਖ ਦ੍ਰਿਸ਼ਟੀਕੋਣ ਦੇ ਸੰਬੰਧ ਵਿੱਚ ਵਿਸ਼ੇਸ਼ ਟਿੱਪਣੀ ਕੀਤੀ ਹੈ ਕਿ ਜਿਸ ਦਰਸ਼ਨ ਸ਼ਾਸਤਰ ਨੂੰ ਪੁਰਾਤਨ ਧਰਮਾਂ ਨੇ ਵਿਕਸਿਤ ਕੀਤਾ ਸੀ ਅਤੇ ਜਿਸ ਨੂੰ ਉਹ ਆਤਮ ਦਰਸ਼ਨ ਆਖਦੇ ਸਨ, ਹੁਣ ਨਿਮਨ ਕੋਟੀ ਦਾ ਗਿਆਨ ਹੀ ਰਹਿ ਗਿਆ ਹੈ। ਇਹ ਇੰਨੇ ਨੀਵੇਂ ਪੱਧਰ ਦਾ ਹੈ ਕਿ ਇਸ ਨੂੰ ਮਨੁੱਖ ਦੀ ਸਿਧਾਂਤਕ ਪ੍ਰਕਿਰਿਆ, ਜਿੱਥੇ ਕਿ ਉਸਦੀ ਕਲਾ, ਸਮਾਲੋਚਨਾ ਅਤੇ ਦਰਸ਼ਨ ਪਹੁੰਚ ਚੁੱਕਾ ਹੈ, ਨਾਲ ਕਿਸੇ ਤਰ੍ਹਾਂ ਵੀ ਖੜਾ ਨਹੀਂ ਕੀਤਾ ਜਾ ਸਕਦਾ। ਦੂਜੇ ਬੰਨੇ ਗੁਰੂ ਸਾਹਿਬਾਨ ਨੇ ਆਪਣੀ ਵਿਸ਼ੇਸ਼ ਧਾਰਮਿਕ ਪ੍ਰਤਿਭਾ ਦੁਆਰਾ ਅਜਿਹੀ ਪ੍ਰੇਰਣਾ ਨੂੰ ਜਗਾਇਆ ਜਿਸ ਨਾਲ ਇੱਕ ਵਿਸ਼ੇਸ਼ ਸੰਸਕ੍ਰਿਤੀ ਦਾ ਜਨਮ ਹੋਇਆ, ਜਿਸ ਵਿੱਚ ਮਨੁੱਖ ਦਾ ਉੱਚਤਮ ਬੌਧਿਕ ਗਿਆਨ ਮਨੁੱਖੀ ਸਮਾਜ ਨੂੰ ਸਮਾਨ ਰੂਪ ਵਿੱਚ ਸਹਿਜ ਆਨੰਦ ਅਤੇ ਆਤਮ ਪ੍ਰਸੰਨਤਾ ਪ੍ਰਦਾਨ ਕਰਨ ਲਈ ਕਦਮ ਨਾਲ ਕਦਮ ਮੇਲ ਕੇ ਤੁਰਦਾ ਹੈ। ਬ੍ਰਹਮ ਮਾਇਆ ਅਤੇ ਮਿੱਥਿਆ ਤੋਂ ਪਰਾ ਯਥਾਰਥ ਹੈ, ਪਰ ਇਸ ਮਨੁੱਖੀ ਤੰਤਰ ਅਨੁਸਾਰ ਯਥਾਰਥ ਦੀ ਤੁਲਨਾ ਵਿੱਚ ਮਾਇਆ ਆਤਮਗਤ ਭਰਮ ਜਾਂ ਛਲਾਵਾ ਹੈ ਅਤੇ ਇਸ ਆਤਮ ਬੋਧ ਦੁਆਰਾ ਬ੍ਰਹਮ, ਜੋ ਨਾਮ ਅਤੇ ਰੂਪ ਤੋਂ ਰਹਿਤ ਹੈ, ਨੂੰ ਜਾਣ ਸਕਣਾ ਹੀ ਬ੍ਰਹਮ ਗਿਆਨ ਹੈ। ਨਾਮ ਤਾਂ ਉਹ ਚਿਨਾਤਮਕ ਪ੍ਰਤੀਕ ਹੈ ਜੋ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਉਹਨਾਂ ਵਸਤੂਆਂ ਦੇ ਪ੍ਰਤੱਖਣ ਨੂੰ ਦਿੰਦੇ ਹਾਂ ਜਿਨ੍ਹਾਂ ਨੂੰ ਕਿ ਅਸੀਂ ਦੇਖਦੇ ਅਤੇ ਪਰਸਦੇ ਹਾਂ। ਉਹ ਸਾਰਾ ਗਿਆਨ ਜੋ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਗ੍ਰਹਿਣ ਕਰਦੇ ਹਾਂ ਯਥਾਰਥ ਨਹੀਂ ਹੋ ਸਕਦਾ। ਜਿਵੇਂ ਹਨੇਰੇ ਵਿੱਚ ਰੱਸੀ ਸੱਪ ਹੋਣ ਦਾ ਭਰਮ ਪੈਦਾ ਕਰ ਦਿੰਦੀ ਹੈ ਅਤੇ ਇਸ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ, ਇਸੇ ਤਰ੍ਹਾਂ ਬਾਹਰੀ ਸੰਸਾਰ ਦਾ ਗਿਆਨ ਬ੍ਰਹਮ ਉੱਪਰ ਆਰੋਪਿਤ ਕਰ ਦਿੱਤਾ ਜਾਂਦਾ ਹੈ। ਫਿਰ ਦੁਹਰਾ ਦੇਈਏ, ਉਹ ਸਾਰਾ ਗਿਆਨ ਜੋ ਅਸੀਂ ਆਪਣੀਆਂ ਗਿਆਨ ਇੰਦਰੀਆਂ ਦੁਆਰਾ ਗ੍ਰਹਿਣ ਕਰਦੇ ਹਾਂ ਯਥਾਰਥ ਨਹੀਂ ਹੋ ਸਕਦਾ। ਜਿਵੇਂ ਹਨੇਰੇ ਵਿੱਚ ਰੱਸੀ ਸੱਪ ਹੋਣ ਦਾ ਭਰਮ ਪੈਦਾ ਕਰ ਦਿੰਦੀ ਹੈ ਅਤੇ ਇਸ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ, ਇਸੇ ਤਰ੍ਹਾਂ ਬਾਹਰੀ ਸੰਸਾਰ ਦਾ ਗਿਆਨ ਬ੍ਰਹਮ ਉੱਪਰ ਆਰੋਪਿਤ ਕਰ ਦਿੱਤਾ ਜਾਂਦਾ ਹੈ। ਵੇਦਾਂਤ ਦਰਸ਼ਨ ਦੀ ਸਾਰੀ ਸੁੰਦਰਤਾ ਇਸੇ ਦ੍ਰਿਸ਼ਟਾਂਤ ਵਿੱਚ ਸਮਾਈ ਹੋਈ ਹੈ। ਅਜਿਹੇ ਅਨੁਮਾਨਾਂ ਅਨੁਸਾਰ ਯਥਾਰਥ ਦਾ ਅਜਿਹਾ ਪ੍ਰਤੀਕਾਤਮਕ ਬੋਧ ਜਾਂ ਗਿਆਨ ਹੀ ਸ਼ੰਕਰਾਚਾਰੀਆ ਦਾ ਵਿਸ਼ੇਸ਼ ਦਰਸ਼ਨ ਹੈ। ਸ਼ੁੱਧ ਮਾਨਸਿਕ ਚਿੰਤਨ ਦੇ ਰੂਪ ਵਿੱਚ ਇਹ ਬਹੁਤ ਆਕਰਸ਼ਕ ਪ੍ਰਤੀਤ ਹੁੰਦਾ ਹੈ ਅਤੇ ਹੁਣ ਵੀ ਇਹ ਕੁਝ ਮਹਾਨ ਚਿੰਤਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਸਾਡੇ ਭਾਰਤੀਆਂ ਲਈ ਇਹਨਾਂ ਦਾਰਸ਼ਨਿਕ ਸੰਕਲਪਾਂ ਦੁਆਰਾ ਜਿਹੜੀ ਪਵਿੱਤਰ ਭਾਵਨਾ ਦੀ ਸੁਗੰਧੀ ਜੁੜੀ ਹੋਈ ਹੈ, ਉਹ ਸਾਨੂੰ ਇਹਨਾਂ ਨਾਲ ਜੁੜੇ ਰਹਿਣ ਲਈ ਕਾਫੀ ਵੱਡੀ ਖਿੱਚ ਦਾ ਕਾਰਨ ਬਣਦੀ ਹੈ। ਪਰ ਮਾਨਸਿਕ ਮੰਡਲ ਵਿੱਚ ਆ ਕੇ ਇਹ ਦਰਸ਼ਨ ਇੱਕਦਮ ਸਮਾਪਤ ਹੋ ਜਾਂਦਾ ਹੈ। ਇਸ ਮਿਥਿਆਵਾਦੀ ਦਰਸ਼ਨ ਨੇ ਹਿੰਦੂਆਂ ਅਤੇ ਕੁਝ ਹੱਦ ਤੱਕ ਮੁਸਲਮਾਨਾਂ ਨੂੰ ਵੀ ਰਾਸ਼ਟਰਾਂ ਦੇ ਮੰਡਲ ਵਿੱਚ ਹੇਠਲੇ ਪੱਧਰ ਉੱਤੇ ਲੈ ਆਉਂਦਾ ਹੈ ਅਤੇ ਉਹਨਾਂ ਦੀ ਸੰਗਰਾਮ ਕਰਨ ਦੀ ਸ਼ਕਤੀ ਨੂੰ ਖੀਣ ਕੀਤਾ ਹੈ। ਅੱਜ ਤੋਂ 10 ਸਾਲ ਪਹਿਲਾਂ ਹਰ ਭਗਵੇ ਭੇਖ ਵਾਲਾ ਸਾਧੂ ਗੰਗਾ ਦੇ ਕੰਢਿਆਂ ਉੱਤੇ ਬੈਠ ਕੇ ਰਿਸ਼ੀਕੇਸ਼ ਅਤੇ ਉੱਤਰਕਾਂਸ਼ੀ ਵਿਖੇ ਇਸ ਦਰਸ਼ਨ ਦੀ ਬੜੀ ਸੁੰਦਰ ਵਿਆਖਿਆ ਕਰਦਾ ਸੀ। ਧਰਮ ਪੋਥੀਆਂ ਦੇ ਪਾਠ ਨੂੰ ਵਾਚ ਕੇ ਇਹ ਕਹਿਣ ਦਾ ਕੋਈ ਕਸ਼ਟ ਨਹੀਂ ਸੀ ਕਰਦਾ ਕਿ ਇਸ ਦੇ ਅਰਥ ਹਨ ਮਨੁੱਖੀ ਪ੍ਰੇਮ। ਤਿਆਗ ਦਾ ਭਾਵ ਇਹ ਕਦਾਚਿਤ ਨਹੀਂ ਕਿ ਆਪਣੇ ਘਰ ਕਾਰੋਬਾਰ ਅਤੇ ਪਤਨੀ ਦਾ ਤਿਆਗ ਕਰ ਦਿਓ। ਖੁੱਲ੍ਹੇ ਅਰਥਾਂ ਵਿੱਚ ਵੇਦਾਂਤ ਅਨੁਸਾਰ ਯਥਾਰਥ ਉਹ ਨਹੀਂ ਹੈ ਜਿਸ ਨੂੰ ਕਿ ਅਸੀਂ ਵੇਖਦੇ, ਪੇਖਦੇ ਅਤੇ ਛੋਹਦੇ ਪਰਸਦੇ ਹਾਂ। ਇਹ ਬੱਜਰ ਚਟਾਨਾਂ, ਨਦੀਆਂ ਅਤੇ ਤਾਰਿਆਂ ਦਾ ਪ੍ਰਤੀਤ ਹੁੰਦਾ ਸਦੀਵੀ ਸੰਸਾਰ ਸ਼ੰਕਰ ਦੇ ਵੇਦਾਂਤ ਮਤ ਅਨੁਸਾਰ ਗਿਆਨ ਇੰਦਰੀਆਂ ਦੇ ਭੁਲਾਵੇ ਮਾਤਰ ਹੈ। ਜੇ ਅਸੀਂ ਇਸ ਧਾਰਨਾ ਦਾ ਚਿੰਤਨ ਕਰੀਏ ਕਿ ਇਸ ਦੇ ਸੰਕਲਪਾਂ ਦਾ ਮਾਨਸਿਕ ਤੌਰ 'ਤੇ ਅਭਿਆਸ ਕਰੀਏ ਤਾਂ ਇਹ ਬਹੁਤ ਹੀ ਮਸਤ ਕਰਨ ਵਾਲਾ ਅਤੇ ਆਨੰਦਦਾਇਕ ਜਾਪਦਾ ਹੈ। ਇਸ ਚਿੰਤਨ ਪੱਧਤੀ ਵਿੱਚ ਮਨ ਦੀ ਅੰਤਰੀਵ ਦਸ਼ਾ, ਜੋ ਕਿ ਇੱਕ ਰੱਜੇ ਪੁੱਜੇ ਅਤੇ ਰਿਸ਼ਟ ਪੁਸ਼ਟ ਸਰੀਰ ਵਾਲੇ ਦਾ ਪ੍ਰਤੀਫਲ ਹੁੰਦੀ ਹੈ, ਇੱਕ ਤਰ੍ਹਾਂ ਨਾਲ ਵਸਤੂ ਮੁਖੀ ਸੰਸਾਰ ਦਾ ਗਿਆਨ ਇੰਦਰੀਆਂ ਦੁਆਰਾ ਗ੍ਰਹਿਣ ਕੀਤਾ ਗਿਆ ਪ੍ਰਤੀਕਰਮ ਹੀ ਆਉਂਦਾ ਹੈ। ਇਸੇ ਨੂੰ ਵਧੇਰੇ ਯਥਾਰਥ ਮੰਨ ਲਿਆ ਜਾਂਦਾ ਹੈ। ਮੈਂ ਜੋ ਇੱਕ ਮਨੁੱਖ ਦੇ ਬੱਚੇ ਦੁਆਰਾ ਖਾਧੀ ਗਈ ਖੁਰਾਕ ਦੀ ਰਸਾਇਣਿਕ ਕਿਰਿਆ ਦਾ ਪ੍ਰਤੀਫਲ ਹੈ ਨੂੰ ਕਰਤਾ ਮੰਨਿਆ ਜਾਂਦਾ ਹੈ। ਇਹ ਕਿਸੇ ਤਾਰਤਕ ਵਿਚਾਰ ਦਾ ਕਿੰਨਾ ਨਿਰਾਰਥਕ ਅਤੇ ਖੀਣ ਕਰ ਦੇਣ ਵਾਲਾ ਪੱਖ ਹੈ ਕਿ ਮੈਂ ਹੀ ਸਭ ਕਾਰਜ ਕਰ ਰਿਹਾ ਹਾਂ, ਮੈਂ ਹੀ ਗੂੜੀ ਨੀਂਦ ਵਿੱਚ ਸੁੱਤਾ ਪਿਆ ਹਾਂ ਅਤੇ ਮੈਂ ਹੀ ਇਹ ਕਹਿੰਦਾ ਹਾਂ ਕਿ ਮੈਨੂੰ ਚੰਗੀ ਨੀਂਦ ਆਈ ਹੈ। ਕੇਵਲ ਇਹ ਪ੍ਰਣਾਉ ਮੈਂ ਹੀ ਯਥਾਰਥ ਹੈ, ਜਿਸ ਬਾਰੇ ਕੋਈ ਕੁਝ ਵੀ ਨਹੀਂ ਕਹਿ ਸਕਦਾ ਅਤੇ ਨਾ ਹੀ ਇਸ ਬਾਰੇ ਕੋਈ ਬੋਧ ਪ੍ਰਾਪਤ ਕਰ ਸਕਦਾ ਹੈ। ਇਸ ਤੋਂ ਵਧੇਰੇ ਭੱਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਫਿਰ ਵੀ ਇਸ ਨੂੰ ਲਗਾਤਾਰ ਦੁਹਰਾਇਆ ਜਾਂਦਾ ਰਿਹਾ ਹੈ ਅਤੇ ਇਸ ਨੂੰ ਬ੍ਰਹਮ ਗਿਆਨ ਵਜੋਂ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। ਬਾਹਰ ਮੁਖੀ ਜਾਂ ਵਸਤੂਗਤ ਸੰਸਾਰ ਤਾਂ ਇੱਕ ਭਰਮ ਹੈ, ਪਰ ਇਹ ਮੈਂ ਜੋ ਕਰਤਾ ਹਾਂ ਯਥਾਰਥ ਹੈ। ਸੱਚ ਹੀ ਇੱਥੇ ਇੱਕ ਸੁਪਨੇ ਦਾ ਸ਼ੇਰ ਸੁਪਨੇ ਦੇ ਰੋਜ਼ ਦਾ ਸ਼ਿਕਾਰ ਕਰ ਰਿਹਾ ਹੈ। ਇਹ ਵਿਚਾਰ ਕਿਸੇ ਦਾਰਸ਼ਨਿਕ ਪੱਧਤੀ ਦੀ ਉਪਜ ਨਹੀਂ ਹੋ ਸਕਦਾ, ਸਗੋਂ ਇਹ ਤਾਂ ਸ਼ਕਤੀ ਦੇ ਮੱਧ ਵਿੱਚ ਮਤੀ ਸੁਤੰਤਰ ਅਤੇ ਜੇਤੂ ਆਰੀਆ ਜਾਤ ਦੀ ਸੱਚ ਦੀ ਦੇਣ ਸੀ। ਇਹ ਤਾਂ ਇੱਕ ਸੂਖਮ ਰੂਪ ਦੀ ਬ੍ਰਹਮਣਵਾਦੀ ਨਿਰੰਕੁਸ਼ਤਾ ਹੀ ਸੀ। ਇਹ ਤਾਂ ਇੱਕ ਰੱਜੀ ਪੁੱਜੀ ਕੁਲੀਨ ਜਾਤੀ ਦੀ ਭਾਵਨਾ ਸੀ। ਇਹ ਵਿਚਾਰਧਾਰਾ ਤਾਂ ਮਨੁੱਖ ਦੀ ਪਿੱਠ ਉੱਤੇ ਇੱਕ ਬੋਝ ਵਾਂਗ ਲੱਦ ਦਿੱਤੀ ਗਈ ਸੀ, ਜਿਸ ਨੇ ਉਸਨੂੰ ਦੁਫਾੜ ਕਰਕੇ ਰੱਖ ਦਿੱਤਾ। ਦੋ ਵਿਅਕਤੀ ਇੱਕ ਦੂਜੇ ਨੂੰ ਮਿਲਦੇ ਅਤੇ ਖੁਸ਼ ਹੁੰਦੇ ਹਨ, ਪਰ ਇਸ ਵਿਸ਼ੇਸ਼ ਦਰਸ਼ਨ ਅਨੁਸਾਰ ਦੋ ਮਨੁੱਖ ਜੋ ਇੱਕ ਦੂਜੇ ਨੂੰ ਮਿਲਦੇ ਹਨ, ਇੱਕ ਦੂਜੇ ਦੇ ਨੈਣਾਂ ਵਿੱਚ ਤੱਕਦੇ ਹਨ, ਯਥਾਰਥ ਨਹੀਂ ਹਨ। ਪਰ ਜਿਹੜੀ ਇਹਨਾਂ ਦੀ ਮਿਲਣੀ ਦੁਆਰਾ ਅੰਤਰੀਵ ਪ੍ਰਸੰਨਤਾ ਉਤਪੰਨ ਹੁੰਦੀ ਹੈ, ਉਹ ਯਥਾਰਥ ਹੈ। ਹਾਂਜੀ, ਫਿਰ ਦੁਹਰਾ ਦਈਏ, ਦੋ ਵਿਅਕਤੀ ਇੱਕ ਦੂਜੇ ਨੂੰ ਮਿਲਦੇ ਅਤੇ ਖੁਸ਼ ਹੁੰਦੇ ਹਨ, ਪਰ ਇਸ ਵਿਸ਼ੇਸ਼ ਦਰਸ਼ਨ ਅਨੁਸਾਰ ਦੋ ਮਨੁੱਖ ਜੋ ਇੱਕ ਦੂਜੇ ਨੂੰ ਮਿਲਦੇ ਹਨ, ਇੱਕ ਦੂਜੇ ਦੇ ਨੈਣਾਂ ਵਿੱਚ ਤੱਕਦੇ ਹਨ, ਯਥਾਰਥ ਨਹੀਂ ਹਨ। ਪਰ ਜਿਹੜੀ ਇਹਨਾਂ ਦੀ ਮਿਲਣੀ ਦੁਆਰਾ ਅੰਤਰੀਵ ਪ੍ਰਸੰਨਤਾ ਉਤਪੰਨ ਹੁੰਦੀ ਹੈ, ਉਹ ਯਥਾਰਥ ਹੈ। ਇਸ ਤਰ੍ਹਾਂ ਨਾਲ ਵਿਅਕਤਿਤਵ ਦੇ ਨਿਖੇਧ ਕਰਨ ਦਾ ਯਤਨ ਕੀਤਾ ਗਿਆ ਹੈ ਅਤੇ ਇੱਕ ਧੁੰਦਲੇ ਜਿਹੇ ਅਸੀਮ ਨੂੰ ਯਥਾਰਥ ਬਣਾ ਦਿੱਤਾ ਗਿਆ ਹੈ ਅਤੇ ਗਿਆਨ ਇੰਦਰੀਆਂ ਦੁਆਰਾ ਉਤਪੰਨ ਹੋਏ ਸਾਰੇ ਗਿਆਨ ਨੂੰ ਭਰਮ ਅਤੇ ਮਿੱਥਿਆ ਮੰਨਿਆ ਗਿਆ ਹੈ। ਪਰ ਗੁਰੂ ਸਾਹਿਬ ਤਾਂ ਮਨੁੱਖੀ ਸਰੀਰ ਦੀ ਉਪਮਾ ਕਰਦੇ ਹਨ। ਗੁਰੂ ਸਾਹਿਬ ਦਾ ਕਥਨ ਹੈ ਕਿ ਕਿਰਤ ਕਰਨਾ ਹੀ ਪ੍ਰੇਮ ਕਰਨਾ ਹੈ। ਬਹੁਤ ਸਾਰੀਆਂ ਥਾਵਾਂ 'ਤੇ ਗੁਰੂ ਸਾਹਿਬ ਨੇ ਅਤੇ ਵਿਸ਼ੇਸ਼ ਤੌਰ 'ਤੇ ਆਸਾ ਦੀ ਵਾਰ ਵਿੱਚ ਸਪਸ਼ਟ ਭਾਂਤ ਇਹ ਗੱਲ ਆਖੀ ਹੈ ਕਿ ਇਹ ਵਿਸ਼ਵ ਯਥਾਰਥ ਯਾਨੀ ਸੱਚ ਹੈ ਅਤੇ ਇਹ ਕੋਈ ਭਰਮ ਜਾਂ ਮਿਥਿਆ ਨਹੀਂ ਹੈ। ਹਾਂਜੀ, ਫਿਰ ਦੁਹਰਾ ਦਈਏ, ਬਹੁਤ ਸਾਰੀਆਂ ਥਾਵਾਂ 'ਤੇ ਗੁਰੂ ਸਾਹਿਬ ਨੇ ਅਤੇ ਵਿਸ਼ੇਸ਼ ਤੌਰ 'ਤੇ ਆਸਾ ਦੀ ਵਾਰ ਵਿੱਚ ਸਪਸ਼ਟ ਭਾਂਤ ਵਿੱਚ ਇਹ ਗੱਲ ਆਖੀ ਹੈ ਕਿ ਇਹ ਵਿਸ਼ਵ ਯਥਾਰਥ ਯਾਨੀ ਸੱਚ ਹੈ ਅਤੇ ਇਹ ਕੋਈ ਭਰਮ ਜਾਂ ਮਿਥਿਆ ਨਹੀਂ ਹੈ। ਵੇਦਾਂਤ ਰੱਜੇ ਪੁੱਜੇ ਵੇਲਣਾ ਲਈ ਉਸ ਸਮੇਂ ਬੜਾ ਮਨਮੋਹਣਾ ਪਰਾਭੌਤਿਕ ਅਨੁਮਾਨਾਂ ਉੱਤੇ ਆਧਾਰਿਤ ਦਰਸ਼ਨ ਬਣ ਜਾਂਦਾ ਹੈ ਜਦੋਂ ਇਹ ਬਾਰਮੁਖੀ ਸੰਸਾਰ ਵਿੱਚੋਂ ਸਾਰੇ ਯਥਾਰਥ ਨੂੰ ਖਾਰਜ ਕਰ ਦਿੰਦਾ ਹੈ ਅਤੇ ਸਾਰੇ ਵਿਸ਼ਵ ਨੂੰ ਇੱਕ ਤਰ੍ਹਾਂ ਦਾ ਅੰਤਰਮੁਖੀ ਮੰਨਦਾ ਹੈ ਅਤੇ ਇਸ ਪੱਖ ਤੋਂ ਇਹ ਮਨੁੱਖੀ ਸੰਕਲਪਾਂ ਦਾ ਮਾਨਸਿਕ ਰੂਪ ਦਾ ਅੰਤਮ ਵਿਸਥਾਰ ਹੀ ਹੈ। ਹੇਗਲ ਅਤੇ ਹੋਰ ਆਤਮਵਾਦੀ ਅਤੇ ਨਿਰਪੇਖਵਾਦੀ ਚਿੰਤਕ ਵੇਦਾਂਤ ਦਰਸ਼ਨ ਦੇ ਸੰਕਲਪਾਂ ਦੇ ਹੀ ਨਾਨਾ ਰੂਪਾਂ ਨੂੰ ਪ੍ਰਸਤੁਤ ਕਰਦੇ ਹਨ। ਡਿਓਸਨ ਸੱਚ ਹੀ ਕਹਿੰਦਾ ਹੈ ਕਿ ਕੋਈ ਵੀ ਦਾਰਸ਼ਨਿਕ ਅਨੁਮਾਨ ਹਿੰਦੂ ਵਿਧਾਂਤ ਦੀ ਮਾਨਸਿਕ ਚਮਕ ਦਮਕ ਅਤੇ ਸ਼ਾਨ ਨੂੰ ਮਾਤ ਨਹੀਂ ਪਾ ਸਕਦਾ, ਪਰ ਜਦੋਂ ਇਸ ਦਰਸ਼ਨ ਨੂੰ ਜੀਵਨ ਦੀ ਕਲਾ ਅਤੇ ਕਿਰਤ ਉੱਤੇ ਲਾਗੂ ਕਰਕੇ ਕਿਸੇ ਦਾਰਸ਼ਨਿਕ ਸਿਧਾਂਤ ਨੂੰ ਉਸਾਰਨ ਦਾ ਯਤਨ ਕੀਤਾ ਜਾਂਦਾ ਹੈ ਤਾਂ ਇਹ ਨਿਰੀ ਉਪਭਾਵੁਕਤਾ ਹੀ ਪ੍ਰਤੀਤ ਹੁੰਦਾ ਹੈ। ਆਪਣੇ ਸਨਾਤਨ ਸਾਹਿਤ ਦੀ ਆਧੁਨਿਕ ਹਿੰਦੂ ਚਿੰਤਕਾਂ ਦੁਆਰਾ ਕੀਤੀ ਗਈ ਵਿਆਖਿਆ ਵੀ ਹਾਸੋਹੀਣੀ ਲੱਗਦੀ ਹੈ। ਗੁਰੂ ਨਾਨਕ ਵਿਧਾਂਤ ਦੇ ਸੰਕਲਪਾਂ ਨੂੰ ਯਥਾਰਥ ਨਹੀਂ ਮੰਨਦੇ, ਆਪ ਇਹਨਾਂ ਨੂੰ ਨਿਰਜਿੰਦ ਵਸਤੂ ਕਹਿੰਦੇ ਹਨ ਜੋ ਮਨੁੱਖੀ ਵਿਚਾਰਾਂ ਦੇ ਪੁਰਾਲੇਖ ਭਵਨਾਂ ਯਾਨੀ ਅਜਾਇਬ ਘਰਾਂ ਵਿੱਚ ਹੀ ਸਾਂਭਣਯੋਗ ਹਨ। ਜੀਵਨ ਦੇ ਖੇਤਰ ਵਿੱਚ ਇਹਨਾਂ ਦਾ ਕੋਈ ਉਪਯੋਗ ਨਹੀਂ ਹੋ ਸਕਦਾ। ਗੁਰੂ ਨਾਨਕ ਕਹਿੰਦੇ ਹਨ, ਸੂਰਜ ਵੀ ਸੱਚ ਹੈ, ਧਰਤੀ ਵੀ ਯਥਾਰਥ ਹੈ, ਜੋ ਕੁਝ ਵੀ ਅਸੀਂ ਵੇਖਦੇ ਪਰਸਦੇ ਹਾਂ, ਜਿਸ ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਪ੍ਰੇਮ ਕਰਦੇ ਹਾਂ, ਉਸ ਬਾਰੇ ਕੁਝ ਵਿਸ਼ੇਸ਼ ਮਨੋਭਾਵਾਂ ਦਾ ਅਨੁਭਵ ਕਰਦੇ ਹਾਂ ਅਤੇ ਇਹਨਾਂ ਬਾਰੇ ਖੁਸ਼ੀ ਅਤੇ ਗਮੀ ਦਾ ਪ੍ਰਗਟਾਵਾ ਕਰਦੇ ਹਾਂ, ਆਦਿ ਸਭ ਯਥਾਰਥ ਹੈ। ਇਹ ਇੱਕ ਪ੍ਰਕਾਰ ਦੇ ਕੂੜਾਵੇ ਯਥਾਰਥ ਦਾ ਅੰਸ਼ ਮਾਤਰ ਹੈ। ਹਾਂਜੀ, ਜਿਸ ਕਿਸੇ ਨੂੰ ਵੀ ਅਸੀਂ ਮਿਲਦੇ ਹਾਂ, ਪ੍ਰੇਮ ਕਰਦੇ ਹਾਂ, ਉਸ ਬਾਰੇ ਕੁਝ ਵਿਸ਼ੇਸ਼ ਮਨੋਭਾਵਾਂ ਦਾ ਅਨੁਭਵ ਕਰਦੇ ਹਾਂ ਅਤੇ ਇਹਨਾਂ ਬਾਰੇ ਖੁਸ਼ੀ ਅਤੇ ਗਮੀ ਦਾ ਪ੍ਰਗਟਾਵਾ ਕਰਦੇ ਆਦਿ ਸਭ ਯਥਾਰਥ ਹੈ, ਇਹ ਇੱਕ ਪ੍ਰਕਾਰ ਦੇ ਕੂੜਾਵੇ ਯਥਾਰਥ ਦਾ ਅੰਸ਼ ਮਾਤਰ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।